ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਸਾਰ ਦੇ ਸਾਰੇ ਸ੍ਰੇਸ਼ਟ ਧਰਮ ਅਕਾਲ ਪੁਰਖ ਦੀ ਇੱਕੋ ਹਸਤੀ ਮੰਨਦੇ ਹਨ। ਗੁਰਬਾਣੀ ਦੇ ਆਰੰਭ ਵਿੱਚ ਇੱਕ ਅੱਖਰ ਆਇਆ ਹੈ ਜੋ ਅਕਾਲ ਪੁਰਖ ਦੀ ਏਕਤਾ ਦਾ ਪ੍ਰਤੀਕ ਹੈ। ਇਸ ਇੱਕ ਦੇ ਨਾਲ ਓਂਕਾਰ ਅੱਖਰ ਅਕਾਲ ਪੁਰਖ ਦੇ ਵਿਕਾਸ ਵਿਸਥਾਰ ਦੇ ਪ੍ਰਗਟਾਵੇ ਦਾ ਪ੍ਰਤੀਕ ਹੈ। ਇਸ ਇਲਾਹੀ ਵਿਸਥਾਰ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਸੋਧਤ 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 ਸੀਜਿਆ ਗੁਰ ਪ੍ਰਸਾਦ ਤਤ ਸਭ ਬੂਝਿਆ, ਜਬ ਦੇਖੋ ਤਬ ਸਭ ਕਿਛ ਮੂਲ, ਨਾਨਕ ਸੋ ਸੂਖਮ ਸੋਈ ਅਸਥੂਲ, ਜਲ ਥਲ ਮਹੀਲ ਪੂਰਿਆ ਸਵਾਮੀ ਸਿਰਜਣਹਾਰ, ਅਨੇਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ, ਇਤੇ ਉੱਤੇ ਘਟ 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 ਤੂੰ ਹੀ ਤੂੰ ਹੀ ਮੋਹਿਨਾ, ਕਾਰਨ ਕਰਨਾ ਧਾਰਨ ਤਰਨਾ ਏਕੈ ਏਕੈ ਸੋਹਿਨਾ, ਘਟ ਘਟ ਮੈਂ ਹਰ ਜੂ ਵਸੈ ਸੰਤਨ ਕਹਿਓ ਪੁਕਾਰ। ਜਦੋਂ ਅਕਾਲ ਪੁਰਖ ਆਪਣੀਆਂ ਸਾਰੀਆਂ ਘਟਾਂ ਵਿੱਚ ਆਪਣੇ ਹੁਕਮ ਅਨੁਸਾਰ ਆਪ ਹੀ ਵਰਤ ਰਿਹਾ ਹੈ, ਤਾਂ ਫਿਰ ਸਾਡੇ ਮਨ ਵਿੱਚ ਸਾਡੀ ਹਉਮੈ ਇਹ ਕੀ ਹੈ, ਕਿੱਥੋਂ ਉਪਜੀ ਹੈ, ਇਹਦਾ ਬੋਲਬਾਲਾ ਕਿਵੇਂ ਚੱਲ ਰਿਹਾ ਹੈ, ਇਹਨੇ ਦੁਨੀਆਂ ਦੇ ਵਿੱਚ ਇੰਨਾ ਭੜਥੂ ਕਿਵੇਂ ਮਚਾ ਰੱਖਿਆ ਹੈ, ਇਹਨੇ ਦੁਨੀਆਂ ਨੂੰ ਅਗਨ ਸੋਖ ਸਾਗਰ ਦਾ ਭਾਂਬੜ ਕਿਵੇਂ ਬਣਾਇਆ ਹੋਇਆ ਹੈ, ਦੁਨੀਆਂ ਨੂੰ ਕਿਵੇਂ ਇਹਨੇ ਆਪਣੇ ਬੰਧਨ ਵਿੱਚ ਰੱਖਿਆ ਹੋਇਆ ਹੈ, ਕਿਵੇਂ ਇਹ ਸਾਨੂੰ ਜਮਾਂ ਦੇ ਵੱਸ ਪਾਉਂਦੀ ਹੈ, ਇਸ ਤੋਂ ਛੁਟਕਾਰਾ ਕਿੱਦਾਂ ਹੋ ਸਕਦਾ ਹੈ, ਇਸ ਹਉਮੈ ਨੂੰ ਕਿਵੇਂ ਮਾਰਿਆ ਜਾ ਸਕਦਾ ਹੈ, ਇਹਦੇ ਭਰਮ ਭੁਲਾਵੇ ਦਾ ਹਨੇਰ ਕਿਵੇਂ ਦੂਰ ਹੋ ਸਕਦਾ ਹੈ, ਇਹ ਸਵਾਲ ਸਾਡੇ ਸਾਹਮਣੇ ਆਉਂਦੇ ਹਨ ਜਿਨ੍ਹਾਂ ਦੀ ਦੀਰਘ ਵਿਚਾਰ ਕਰਨ ਦੀ ਲੋੜ ਹੈ। ਅਤੇ ਇਹਨਾਂ ਗੁੱਝੇ ਭੇਦਾਂ ਅਤੇ ਕੁੰਡੀਆਂ ਨੂੰ ਗੁਰਮੁਖ ਪਿਆਰੇ ਵਾਓ ਜੀ ਹੁਰਾਂ ਨੇ ਆਪ ਇਸ ਹਉਮੈ ਨੂੰ ਜਿੱਤ ਕੇ ਗੁਰਬਾਣੀ ਦੀ ਰੋਸ਼ਨੀ ਵਿੱਚ ਸਾਡੇ ਸਾਹਮਣੇ ਖੋਲ੍ਹਣ ਦਾ ਯਤਨ ਕੀਤਾ ਹੈ। ਹਉਮੈ ਕੀ ਹੈ? ਆਪਣੀ ਅਡਰੀ ਹਸਤੀ ਦਾ ਅਹਿਸਾਸ, ਮੈਂ ਮੇਰੀ ਦੀ ਪੂਰਤੀ ਦੇ ਵਿਖਾਵੇ ਵਾਲੀ ਬਿਰਤੀ ਜਾਂ ਚੇਤਨਤਾ, ਇਗੋਇਸਟਿਕ ਕੌਂਸ਼ੀਅਸਨੈਸ, ਇਹਨੂੰ ਹਉਮੈ ਕਿਹਾ ਜਾਂਦਾ ਹੈ। ਸ੍ਰਿਸ਼ਟੀ ਦੇ ਆਦਿ ਤੋਂ ਪ੍ਰਭੂ ਨੇ ਇਹ ਵਿਕਸਿਤ ਹਉਮੈ ਇਨਸਾਨ ਦੇ ਅੰਦਰ ਪਾਈ। ਇਸ ਹਉਮੈ ਦੇ ਕਾਰਨ ਹੀ ਜੀਵ ਮੈਂ ਮੇਰੀ ਦੀ ਅਪਣੱਤ ਮਹਿਸੂਸ ਕਰਦਾ ਹੈ। ਜਿਨ ਰਚ ਰਚਿਆ ਪੁਰਖ ਵਿਧਾਤੇ ਨਾਲੇ ਹਉਮੈ ਪਾਈ, ਜਨਮ ਮਰਨ ਉਸ ਹੀ ਕੋ ਹੈ ਰੇ ਓਹਾ ਆਵੇ ਜਾਈ। ਹਉਮੈ ਇਹੋ ਹੁਕਮ ਹੈ ਪਈਐ ਕਿਰਤ ਫਿਰਾਏ, ਹਉਮੈ ਵਿੱਚ ਜਗ ਉਪਜੇ ਪੁਰਖਾ ਨਾਮ ਵਿਸਰੀਐ ਦੁੱਖ ਪਾਈ, ਹਉਮੈ ਮੋਹ ਉਪਜੇ ਸੰਸਾਰਾ। ਜੇ ਅਸੀਂ ਹੁਣ ਦਿਆਨਤਦਾਰੀ ਨਾਲ ਅੰਤਰਮੁਖੀ ਹੋ ਕੇ ਆਪਣੇ ਮਨ ਦੀ ਖੋਜ ਪੜਤਾਲ ਕਰੀਏ ਤਾਂ ਪ੍ਰਤੀਤ ਹੋਏਗਾ ਕਿ ਸਾਡੇ ਜੀਵਨ ਦੇ ਹਰ ਪੱਖ ਵਿੱਚ ਹਉਮੈ ਦਾ ਹੀ ਵਰਤ ਵਰਤਾਰਾ ਤੇ ਬੋਲਬਾਲਾ ਹੈ। ਅਕਾਲ ਪੁਰਖ ਨੇ ਤਾਂ ਆਪਣੀ ਮੌਜ ਵਿੱਚ ਆਪਣੇ ਕੁਆਉ ਦੁਆਰਾ ਸ੍ਰਿਸ਼ਟੀ ਸਾਜੀ ਤੇ ਹਰ ਕਿਣਕੇ ਵਿੱਚ ਆਪਣੀ ਜੋਤ ਰੱਖ ਕੇ ਇਹ ਖੇਲ ਅਖਾੜਾ, ਇਹ ਡਿਵਾਈਨ ਡਰਾਮਾ ਰਚ ਦਿੱਤਾ। ਇਸ ਵੱਡ ਖੇਲ ਤਮਾਸ਼ੇ ਨੂੰ ਅਪੁੱਲ ਤੇ ਸਦੀਵੀ ਨਿਯਮਾਂ ਵਿੱਚ ਚਲਾਉਣ ਲਈ ਹੁਕਮ ਦਾ ਕਾਨੂੰਨ ਜਾਰੀ ਕਰ ਦਿੱਤਾ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ, ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈਐ, ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਭਵਾਈਐ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁਝੇ ਤਾਂ ਹਉਮੈ ਕਹੇ ਨਾ ਕੋਏ। ਜਿਵੇਂ ਡਰਾਮੇ ਵਿੱਚ ਭਿੰਨ ਭਿੰਨ ਕਲਾਕਾਰ ਭਿੰਨ ਭਿੰਨ ਕਿਸਮ ਦੇ ਪਾਰਟ ਅਦਾ ਕਰਦੇ ਹਨ ਤੇ ਰੰਗਮੰਚ ਉੱਤੇ ਉਹਨਾਂ ਦੀ ਹਰ ਇੱਕ ਹਰਕਤ, ਉਹਨਾਂ ਦੀ ਅਦਾ, ਉਹਨਾਂ ਦੀ ਬੋਲਚਾਲ ਮਾਲਕ ਦੇ ਕਿਸੇ ਵਿਉਂਤ, ਕਿਸੇ ਯੋਜਨਾ, ਕਿਸੇ ਸਕੀਮ ਦੇ ਅਨੁਸਾਰ ਨਿਯਮਬੱਧ ਹੁੰਦੀ ਹੈ। रंगमंच उत्ते असीं देखदे हाँ कोई राजा बनता है, कोई राणी, कोई नौकर, कोई दाता, कोई भिखारी, अनेकां भेख धार के सारे आपो अपना पार्ट अदा करते हैं। हर एक नूं निश्चा हुंदा है कि वह सच्ची मुच्ची दे राजा राणी नहीं, सगों खिन भंगरी स्टेज उत्ते अपना नियत पार्ट अदा करन वास्ते आए हन। अते असल विच तां वह अपने मालक दे नौकर हन। उन्हां नूं यह एहसास हुंदा है कि वह आजाद नहीं, वह अपनी मनमर्जी नहीं कर सकते। पर जे कोई पात्र किते अपने मालक दी मर्जी भुल के बागी हो के स्टेज उत्ते अपनी मनमर्जी करनी शुरू कर देवे तां सारे खेल विच विघन पै जाएगा अते एदी उस पात्र नूं सजा मिलेगी। एन इसे तरह इस कायनात दे मालक अकाल पुरख ने भी अपार हुकम द्वारा ये दुनियावी वड खेल तमाशा कॉस्मिक ड्रामा रचिया होया है, जिदे विच के असी सारे जीव आपो अपना पार्ट अदा करन वास्ते आए हैं। जदों तक असी अकाल पुरख दी इलाही व्यूंत जां उहदे हुकम भाणे विच आपो अपना पार्ट अदा करांगे उदों तक इलाही खेल अखाड़ा निर्विघन चलता रहिंदा है अते इहदे अदाकारां नूं जीवां नूं वड्याई मिलती है। पर जदों जीव अपने मालक अकाल पुरख नूं भुल जांदे हन, मोह माया दी अज्ञानता विच होमे दे कारण आप ही मालक ते आपे ही करता धरता बन बैठदे हन, अपनी मनमर्जी करन लग पैंदे हन, तां फिर ये बेमुख जीव सारियां इलाही बरकतां तों वांझे हो जांदे हन ते नतीजे वजों कर्मबद्ध हो के जो मैं किया सो मैं पाया अनुसार दुख सुख भोगदे हन। मन मेरे सतगुर के पाणे चल, निज घर वसे अमृत पीवे ता सुख लहे महल। क्योंकि अपने पाणे जो चले पाई, विछड़ चोटा खावे। जिवें बिजली दा करंट पावर हाउस तो उपजदा है, एक उदाहरण होर दित्ती है गुरमुख प्यारिया ने सानू स्पष्ट करन वास्ते कि बिजली दा करंट पावर हाउस तो उपजदा है। ये बिजली हर एक बल्ब विच रोशनी दिंदी है। बल्ब दे अंदर सूखम तार फिलामेंट हुंदी है जिस राही बिजली दा प्रकाश हुंदा है। उस दे द्वाले अनेका रंगा ते शकलां वाले शीशे दा गलाफ चढ़िया हुंदा है। जदों इहदे विच करंट आउंदा है बल्ब जग पैंदा है जां जिउंदा हो जांदा है, नहीं तां बुझ जांदा है, मुरदा हो जांदा है। हुण बल्ब नूं प्रकाश जां जीवन करंट ए करंट तों मिलदा है जिहड़ा करंट पावर हाउस तों आउंदा है। बल्ब दी अपने आप विच कोई हस्ती नहीं, इहदी हस्ती तां करंट तों बनदी है। जेकर बल्ब अपने जीवन प्रकाश दे सोमे नूं भुल जाए, करंट नूं भुल जाए जां पावर हाउस नूं भुल जाए, मुनकर हो के अपनी अडरी हस्ती जतौंदा फिरे तां उह झूठा है, पखंडी है ते उहदी अडरी होमे दी होंद कूड़ी है। इसे तरह साड़ी असली हस्ती जा मूल पावर हाउस साड़ा की है अकाल पुरख अते ओदे विच्चों उपजिया होया करंट जिनू गुरबाणी विच नाम क्या गया है। ए जीव रूपी बल्ब दा जीवन दाता है। अकाल पुरख दी इको एक हस्ती है जिदे विच्चों जीवन रूप ज्योत हर एक जीव दे अंदर प्रकाशित है। पर माया दे भरम भुलावे दी अज्ञानता विच जीव नूं इह भुलेखा पै जांदा है कि ओह अपने आप विच ही कोई अडरी हस्ती है ते आप ही संपूर्ण है, करता धरता है। इहदे करके ओहदे हर पक्ष विच मैं मेरी दा प्रगटावा हुंदा रहिंदा है। इस तरह जीव माया दे भरम भुलावे कारण अपनी होमे विच अकाल पुरख दा सानी ओहदा राइवल बन बैठदा है अते पखंड दा दोषी बनता है। इस होमे विच जो कुछ भी जीव करता है सब कूड़ ही कूड़ है। गुरबाणी विच जीव दी होमे वाली अवस्था नू इउं दर्शाया गया है, हों विच आया, हों विच गया, हों विच जम्मिया, हों विच मुआ, हों विच दित्ता, हों विच लया, हों विच खट्टिया, हों विच गया, हों विच सचियार कुड़ियार, हों विच पाप पुन विचार, ਹੋਂ ਵਿੱਚ ਨਰਕ ਸੁਰਗ ਅਵਤਾਰ, ਹੋਂ ਵਿੱਚ ਹੱਸੈ ਹੋਂ ਵਿੱਚ ਰੋਵੈ, ਹੋਂ ਵਿੱਚ ਭਰੀਐ ਹੋਂ ਵਿੱਚ ਧੋਵੈ, ਹੋਂ ਵਿੱਚ ਜਾਤੀ ਜਿਨਸੀ ਖੋਵੈ, ਹੋਂ ਵਿੱਚ ਮੂਰਖ ਹੋਂ ਵਿੱਚ ਸਿਆਣਾ, ਮੋਖ ਮੁਕਤ ਕੀ ਸਾਰ ਨਾ ਜਾਣਾ। ਹੋਂ ਵਿੱਚ ਮਾਇਆ ਹੋਂ ਵਿੱਚ ਛਾਇਆ, ਹੋਮੇ ਕਰ ਕਰ ਜੰਤੂ ਪਾਇਆ, ਹੋਮੇ ਬੂਝੇ ਤਾਂ ਦਰ ਸੂਝੇ, ਗਿਆਨ ਵਿਹੂਣਾ ਕਥ ਕਥ ਲੂਝੈ, ਨਾਨਕ ਹੁਕਮੀ ਲਿਖੀਐ ਲੇਖ, ਜਿਹਾ ਵੇਖੇ ਤੇਹਾ ਵੇਖ। ਸੋ ਇਲਾਹੀ ਜੋਤ ਦੇ ਪ੍ਰਕਾਸ਼ ਤੋਂ ਬਗੈਰ ਮਾਇਆ ਦੀ ਅਗਿਆਨਤਾ ਤੇ ਭਰਮ ਭੁਲਾਵੇ ਅਥਵਾ ਹੋਮੇ ਨੂੰ ਗੁਰਬਾਣੀ ਵਿੱਚ ਕਿਵੇਂ ਦਰਸਾਇਆ ਗਿਆ ਹੈ? ਮਨ ਕਹਿ ਅਹੰਕਾਰ ਅਫਾਰਾ, ਦੁਰਗੰਧ ਅਪਵਿੱਤਰ ਅਪਾਵਨ ਪੀਤਰ, ਜੋ ਦਿਸੈ ਸੋ ਛਾਰਾ, ਜਿਨ ਕੀਆ ਤਿਸ ਸਿਮਰ ਪ੍ਰਾਣੀ, ਜਿਉ ਪ੍ਰਾਨ ਜਿਨ ਧਾਰਾ, ਤਿਸੇ ਤਿਆਗ ਅਵਰ ਲਪਟਾਵੇ, ਮਰ ਜਨਮੈ ਮੁਗਧ ਗਵਾਰਾ। ਅੰਧ ਗੁੰਗ ਪਿੰਗਲ ਮਤ ਹੀਨਾ, ਪ੍ਰਭ ਰਾਖੋ ਰਾਖਨਹਾਰਾ, ਕਰਨ ਕਰਾਵਨ ਹਾਰ ਸਮਰੱਥਾ, ਕਿਆ ਨਾਨਕ ਜੰਤ ਵਿਚਾਰਾ। ਜਿਵੇਂ ਹਨੇਰ ਦੀ ਆਪਣੀ ਕੋਈ ਹਸਤੀ ਨਹੀਂ, ਇਹ ਸਿਰਫ ਚਾਨਣ ਦੀ ਅਣਹੋਂਦ ਜਾਂ ਗੈਰ ਹਾਜ਼ਰੀ ਦਾ ਨਾਮ ਹੈ, ਇਸੇ ਤਰ੍ਹਾਂ ਮਾਇਆ ਦੀ ਵੀ ਕੋਈ ਹਸਤੀ ਨਹੀਂ। ਇਹ ਕਿਵੇਂ ਉਪਜਦੀ ਹੈ? ਸਿਰਫ ਇਲਾਹੀ ਪ੍ਰਕਾਸ਼ ਦੀ ਅਣਹੋਂਦ ਜਾਂ ਗੈਰ ਹਾਜ਼ਰੀ ਵਿੱਚ ਇਹ ਮਾਇਆ ਦਾ ਭਰਮ ਭੁਲਾਵਾ ਪੈਦਾ ਹੋ ਜਾਂਦਾ ਹੈ। ਜਦੋਂ ਸਾਡੀ ਆਤਮ ਜੋਤ ਦੇ ਉਦਾਲੇ ਮਾਇਕੀ ਭਰਮ ਭੁਲਾਵੇ ਦਾ ਪਰਛਾਵਾਂ ਪੈ ਜਾਵੇ, ਤਾਂ ਸਾਡੇ ਮਨ ਨੂੰ ਅਹਿਸਾਸ ਹੁੰਦਾ ਹੈ ਕਿ ਮੈਂ ਕੋਈ ਅਡਰੀ ਹਸਤੀ ਹਾਂ, ਅਤੇ ਇਸ ਅਡਰੀ ਹਸਤੀ ਜਾਂ ਮੈਂ ਮੇਰੀ ਦੇ ਦੂਜੇ ਭਾਉ ਨੂੰ ਹੀ ਹਉਮੈ ਕਿਹਾ ਗਿਆ ਹੈ। ਇਹਦਾ ਪ੍ਰਗਟਾਵਾ ਸਾਡੀ ਮੈਂ ਮੇਰੀ ਦੇ ਜ਼ਰੀਏ ਹੁੰਦਾ ਹੈ, ਮੈਂ ਮੇਰੀ ਦੇ ਦਿਖਾਵੇ ਦੇ ਜ਼ਰੀਏ ਹੁੰਦਾ ਹੈ। ਜਿਵੇਂ ਹਨੇਰ ਤੇ ਚਾਨਣ ਇੱਕ ਦੂਜੇ ਦੇ ਬਿਲਕੁਲ ਉਲਟ ਹਨ ਤੇ ਇਕੱਠੇ ਨਹੀਂ ਰਹਿ ਸਕਦੇ, ਇਸੇ ਤਰ੍ਹਾਂ ਇਲਾਹੀ ਪ੍ਰਕਾਸ਼ ਤੇ ਮਾਇਆ ਦਾ ਹਨੇਰ ਜਾਂ ਭਰਮ ਇਹ ਬਿਲਕੁਲ ਉਲਟ ਹਨ ਅਤੇ ਇੱਕੋ ਵਕਤ ਦੋਨੋਂ ਇਕੱਠੇ ਨਹੀਂ ਰਹਿ ਸਕਦੇ। ਦੂਜੇ ਲਫ਼ਜ਼ਾਂ ਵਿੱਚ, ਜਦੋਂ ਸਾਡੇ ਅੰਤਰ ਆਤਮੇ ਅਨੁਭਵ ਵਿੱਚ ਅਕਾਲ ਪੁਰਖ ਦੀ ਹੋਂਦ ਬਾਬਤ ਸ਼ਰਧਾ ਭਾਵਨੀ ਹੁੰਦੀ ਹੈ, ਤਾਂ ਮਾਇਆ ਦੇ ਭਰਮ ਭੁਲੇਖੇ ਜਾਂ ਹੋਮੇ ਦਾ ਅਭਾਵ ਹੋ ਜਾਂਦਾ ਹੈ। ਜਦੋਂ ਅਕਾਲ ਪੁਰਖ ਲਈ ਸਾਡੇ ਮਨ ਵਿੱਚ ਭੈ ਭਾਵਨੀ ਹੋਏਗੀ, ਸ਼ਰਧਾ ਭਾਵਨੀ ਹੋਏਗੀ, ਹੋਮੇ ਆਪਣੇ ਆਪ ਦੂਰ ਹੋ ਜਾਂਦੀ ਹੈ। ਇਹਦੇ ਐਨ ਉਲਟ, ਜਦੋਂ ਸਾਡੇ ਮਨ ਉੱਤੇ ਮਾਇਆ ਦੇ ਭਰਮ ਭੁਲਾਵੇ ਦਾ ਪਰਛਾਵਾਂ ਪੈ ਜਾਂਦਾ ਹੈ, ਮਨ ਮੈਲਾ ਹੋ ਜਾਂਦਾ ਹੈ, ਤਾਂ ਫਿਰ ਅਸੀਂ ਇਲਾਹੀ ਰੋਸ਼ਨੀ ਤੋਂ ਵਾਂਝੇ ਹੋ ਜਾਂਦੇ ਹਾਂ। ਕਿਉਂਕਿ ਹੋਮੇ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੇ ਇੱਕ ਠਾਏ, ਹੋਂ ਹੋਂ ਭੀਤ ਪਇਓ ਹੈ ਬੀਚੋ, ਸੁਨਤ ਦੇਸ ਨਿਕਟਾਇਓ, ਪੰਪੀਰੀ ਕੇ ਪਾਤ ਪਰਦੋ, ਬਿਨ ਪੇਖੇ ਦੁਰਾਇਓ। ਨਿੱਕਾ ਜਿਹਾ ਇੱਕ ਤਿਤਲੀ ਦੇ ਖੰਭਾਂ ਵਰਗਾ ਪਤਲਾ ਪਰਦਾ ਹੋਮੇ ਦਾ, ਜਿਹੜਾ ਕਿ ਇਲਾਹੀ ਮੰਡਲ ਤੋਂ ਦੂਰ ਕਰ ਦਿੰਦਾ ਹੈ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਸੋ ਮਾਇਆ ਦੇ ਭਰਮ ਭੁਲਾਵੇ ਦਾ ਛੌੜ, ਮਾਇਕੀ ਅਗਿਆਨਤਾ ਦਾ ਹਨੇਰ, ਮੈਂ ਮੇਰੀ ਦਾ ਅਹਿਸਾਸ, ਅਡਰੀ ਹਸਤੀ ਦਾ ਭਰਮ ਤੇ ਦੂਜੇ ਭਾਉ ਦੀ ਪ੍ਰਵਿਰਤੀ, ਇਹਨਾਂ ਸਾਰੀਆਂ ਭਾਵਨਾਵਾਂ ਨੂੰ ਹੋਮੇ ਕਿਹਾ ਗਿਆ ਹੈ। ਬੇਅੰਤ ਜੂਨਾਂ ਵਿੱਚੋਂ ਗੁਜ਼ਰਦਿਆਂ ਹੋਇਆਂ ਸਾਡੇ ਅੰਤਸ਼ਕਰਨ ਵਿੱਚ ਹੋਮੇ ਤੇ ਮੈਂ ਮੇਰੀ ਦਾ ਅਭਿਆਸ ਅਤਿਅੰਤ ਦ੍ਰਿੜ ਹੋ ਚੁੱਕਾ ਹੈ। 84 ਲੱਖ ਜੂਨਾਂ ਵਿੱਚ ਤਾਂ ਅਸੀਂ ਹੋਮੇ ਦੀ ਭਾਵਨਾ ਤੋਂ ਅਣਜਾਣ ਹੁੰਦੇ ਸੀ, ਪਰ ਮਨੁੱਖਾ ਜੂਨ ਵਿੱਚ ਸਾਨੂੰ ਅਕਾਲ ਪੁਰਖ ਨੇ ਬੁੱਧੀ ਦੇ ਦਿੱਤੀ ਤੇ ਸਮੇਂ ਸਮੇਂ ਸਿਰ ਸੰਤਾਂ ਭਗਤਾਂ ਅਵਤਾਰਾਂ ਗੁਰੂਆਂ ਉਹਨਾਂ ਦੀਆਂ ਬਾਣੀਆਂ ਦੁਆਰਾ ਸਾਨੂੰ ਆਤਮਿਕ ਉਪਦੇਸ਼ ਮਿਲਦੇ ਰਹੇ ਕਿ ਹੇ ਜੀਵ, ਤੂੰ ਜੋਤ ਸਰੂਪ ਹੈ, ਆਪਣੇ ਆਤਮਿਕ ਵਿਰਸੇ ਨੂੰ ਜਾਣਨ ਪਹਿਚਾਨਣ ਦੀ ਕੋਸ਼ਿਸ਼ ਕਰ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਪਰ ਜਨਮਾਂ ਜਨਮਾਂ ਤੋਂ ਅਸੀਂ ਕੂੜੀ ਹੋਮੇ ਦਾ ਇੰਨਾ ਅਭਿਆਸ ਕਰਦੇ ਆਏ ਹਾਂ ਕਿ ਇਹ ਹੋਮੇ ਹੁਣ ਸਾਡੇ ਤਨ ਮਨ ਤੇ ਅੰਤਸ਼ਕਰਨ ਦੀਆਂ ਡੂੰਘਿਆਈਆਂ ਵਿੱਚ ਤਸ ਵਸ ਰਸ ਚੁੱਕੀ ਹੈ ਤੇ ਸਹਿਜ ਸੁਭਾਅ ਇਹ ਸਾਡੇ ਜੀਵਨ ਦੇ ਹਰ ਖੇਤਰ ਵਿੱਚ ਅਣਜਾਣੇ ਆਪ ਮੁਹਾਰੇ ਮੈਂ ਮੇਰੀ ਦੀ ਸ਼ਕਲ ਵਿੱਚ ਪ੍ਰਗਟ ਹੁੰਦੀ ਰਹਿੰਦੀ ਹੈ। ਇਸ ਤਰ੍ਹਾਂ ਅਸੀਂ ਹਉਮੈ ਦੀ ਨਿੱਕੀ ਜਿਹੀ ਕਾਲ ਕੋਠੜੀ ਵਿੱਚ ਆਪਣੇ ਆਪ ਨੂੰ ਬੇਅੰਤ ਜਨਮਾਂ ਤੋਂ ਕੈਦ ਕੀਤਾ ਹੋਇਆ ਹੈ ਤੇ ਮੋਹ ਮਾਇਆ ਦੀ ਦਲਦਲ ਵਿੱਚ ਪਲਚ ਪਲਚ ਕੇ ਝੂਠੇ ਧੰਦੇ ਮੋਹ ਵਿੱਚ ਆਪਣਾ ਮੋਲਕ ਜੀਵਨ ਅਜਾਈ ਗਵਾ ਲੈਂਦੇ ਹਾਂ। ਹਉਮੈ ਦੀ ਇਹ ਕਾਲ ਕੋਠੜੀ ਦੀ ਸਜ਼ਾ ਅਸੀਂ ਆਪ ਆਪਣੇ ਵਾਸਤੇ ਸਹੇੜੀ ਹੋਈ ਹੈ ਤੇ ਜਨਮਾਂ ਜਨਮਾਂ ਤੋਂ ਇਸ ਕਾਲ ਕੋਠੜੀ ਦੀ ਕੈਦ ਵਿੱਚ ਦੁੱਖਦਾਈ ਜੀਵਨ ਬਤੀਤ ਕਰਦੇ ਆ ਰਹੇ ਹਾਂ। ਜਗ ਹਉਮੈ ਮੈਲ ਦੁੱਖ ਪਾਇਆ, ਮਲ ਲਾਗੀ ਦੂਜੇ ਪਾਏ, ਜਬੇ ਮਨ ਮੈਂ ਕਰਤ ਗੁਮਾਨਾ, ਤਬੇ ਬਾਵਰ ਫਿਰਤ ਬੇਗਾਨਾ, ਜਬ ਇਨ ਆਪਣੀ ਆਪਣੀ ਧਾਰੀ, ਤਬ ਇਸ ਕੋ ਹੈ ਮੁਸ਼ਕਿਲ ਭਾਰੀ। ਹਉਮੈ ਵਿੱਚ ਜੀਉ ਬੰਦ ਹੈ, ਨਾਮ ਨਾ ਵਸੇ ਮਨ ਆਏ। ਭਾਵੇਂ ਗੁਰੂਆਂ ਅਵਤਾਰਾਂ ਮਹਾਂਪੁਰਖਾਂ ਨੇ ਸਮੇਂ ਸਮੇਂ ਸਿਰ ਆਪਣੀਆਂ ਜੀਵਨੀਆਂ ਤੇ ਬਾਣੀਆਂ ਰਾਹੀਂ ਸਾਨੂੰ ਹਉਮੈ ਦੀ ਬਾਬਤ ਗਿਆਨ ਬਖਸ਼ਿਆ ਹੈ ਅਤੇ ਇਸ ਦੀ ਕੈਦ ਵਿੱਚੋਂ ਸੁਰਖਰੂ ਹੋਣ ਦੀ ਸੁਚੱਜੀ ਤੇ ਸੌਖੀ ਜੀਵਨ ਜਾਚ ਦੱਸੀ ਹੈ। ਇਹਨਾਂ ਉੱਤਮ ਤੇ ਅਮੋਲਕ ਉਪਦੇਸ਼ਾਂ ਦੇ ਪ੍ਰਚਾਰ ਲਈ ਬੇਅੰਤ ਧਰਮ ਅਸਥਾਨ ਵੀ ਬਣੇ, ਅਨੇਕਾਂ ਢੰਗਾਂ ਨਾਲ ਇਹਨਾਂ ਬਾਣੀਆਂ ਦੇ ਉਪਦੇਸ਼ਾਂ ਦਾ ਪ੍ਰਚਾਰ ਵੀ ਹੋ ਰਿਹਾ ਹੈ, ਪਰ ਫਿਰ ਵੀ ਇਸ ਆਪੋ ਸਹੇੜੀ ਹੋਈ ਹਉਮੈ ਦੀ ਦੁੱਖਦਾਈ ਕੈਦ ਜਾਂ ਕੂੜੀ ਮਾਇਆ ਦੇ ਭਰਮ ਭੁਲਾਵੇ ਵਿੱਚੋਂ ਨਿਕਲਣ ਜਾਂ ਸੁਰਖਰੂ ਹੋਣ ਦਾ ਸਾਨੂੰ ਕਦੇ ਖਿਆਲ ਨਹੀਂ, ਲਾਲਸਾ ਨਹੀਂ, ਲੋੜ ਨਹੀਂ, ਫੁਰਸਤ ਨਹੀਂ, ਚਾਓ ਨਹੀਂ, ਉੱਦਮ ਨਹੀਂ, ਨਿਸ਼ਚਾ ਹੀ ਨਹੀਂ ਆਉਂਦਾ। ਹਉਮੈ ਦਾ ਭਰਮ ਭੁਲਾਵਾ ਸਾਡੇ ਮਨ ਚਿੱਤ ਅੰਤਸ਼ਕਰਨ ਵਿੱਚ ਇੰਨਾ ਰਚ ਮਿਚ ਗਿਆ ਹੈ, ਸਾਡੇ ਜੀਵਨ ਦੇ ਓਤ ਪੋਤ ਤਾਣੇ ਪੇਟੇ ਵਿੱਚ ਇੰਨਾ ਰਵ ਰਿਹਾ ਭਰਪੂਰ ਹੈ ਕਿ ਅਸੀਂ ਆਪ ਹੀ ਹਉਮੈ ਦਾ ਸਰੂਪ ਬਣ ਚੁੱਕੇ ਹਾਂ। ਹਉਮੈ ਦੇ ਅੰਧ ਗੁਬਾਰ ਵਿੱਚ ਆਪਣੀ ਨਿੱਕੀ ਜਿਹੀ ਮਾਇਕੀ ਕਾਲ ਕੋਠੜੀ ਤੋਂ ਬਾਹਰ ਸਾਨੂੰ ਹੋਰ ਕੁਝ ਦਿਸਦਾ ਸੁਝਦਾ ਹੀ ਨਹੀਂ। ਅਸੀਂ ਹਉਮੈ ਦੇ ਮੁਫਤ ਬੈਖਰੀਦ ਗੋਲੇ ਬਣੇ ਹੋਏ ਹਾਂ, ਕਠਪੁਤਲੀਆਂ ਬਣੇ ਹੋਏ ਹਾਂ ਤੇ ਮਾਇਆ ਦੇ ਪੰਜਾਂ ਤੱਤਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਇਸ਼ਾਰੇ ਜਾਂ ਤਾਲ ਉੱਤੇ ਦਿਨ ਰਾਤ ਨੱਚਦੇ ਹੋਏ ਆਪਣਾ ਅਮੋਲਕ ਜੀਵਨ ਅਜਾਈ ਗਵਾ ਰਹੇ ਹਾਂ। ਹਉਮੈ ਸਭ ਸਰੀਰ ਹੈ, ਹਉਮੈ ਓਪਤ ਹੋਏ, ਹਉਮੈ ਵੱਡਾ ਗੁਬਾਰ ਹੈ, ਹਉਮੈ ਵਿੱਚ ਬੁੱਝ ਨਾ ਸਕੈ ਕੋਏ, ਹਉਮੈ ਵਿੱਚ ਭਗਤ ਨਾ ਹੋਵੇ, ਹੁਕਮ ਨਾ ਬੁੱਝਿਆ ਜਾਏ, ਹਉਮੈ ਵਿੱਚ ਜੀਉ ਬੰਦ ਹੈ, ਨਾਮ ਨਾ ਵਸੇ ਮਨ ਆਏ। ਭਾਵੇਂ ਹਉਮੈ ਦੀ ਕੋਈ ਹਸਤੀ ਨਹੀਂ, ਸਿਰਫ ਸਾਡੇ ਮਨ ਦਾ ਭਰਮ ਭੁਲਾਵਾ ਹੀ ਹੈ, ਪਰ ਇਹਨੇ ਸਾਡੇ ਜੀਵਨ ਅੰਦਰ ਤੇ ਸਾਰੀ ਕਾਇਨਾਤ ਵਿੱਚ ਮੈਂ ਦਾ ਹੰਕਾਰ, ਮੇਰੀ ਦੀ ਅਪਣੱਤ, ਮੋਹ ਦੀ ਪਕੜ, ਖੁਦਗਰਜ਼ੀ, ਈਰਖਾ, ਦਵੈਤ, ਧੋਖੇਬਾਜ਼ੀ, ਬੇਈਮਾਨੀ, ਖੋਆ ਖਾਈ, ਲੁੱਟ ਖਸੁੱਟ, ਕਾਮ, ਕ੍ਰੋਧ, ਲੋਭ, ਝੂਠ, ਸਾੜਾ, ਅਤਿਆਚਾਰ, ਜ਼ੁਲਮ ਤੇ ਲੜਾਈਆਂ ਝਗੜੇ ਆਦਿ ਬੇਅੰਤ ਨੀਵੀਆਂ ਰੁਚੀਆਂ ਦੇ ਬੋਲਬਾਲੇ, ਰਾਮ ਰੌਲੇ ਤੇ ਭੜਥੂ ਮਚਾ ਰੱਖੇ ਹਨ, ਜਿਸ ਕਰਕੇ ਦੁਨੀਆਂ ਵਿੱਚ ਸ਼ਾਂਤੀ ਜਾਂ ਦੈਵੀ ਗੁਣਾਂ ਦਾ ਪ੍ਰਭਾਵ ਬਹੁਤ ਘੱਟ ਨਜ਼ਰ ਆਉਂਦਾ ਹੈ। ਸ਼ਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੇ ਪ੍ਰਧਾਨ ਵੇ ਲਾਲੋ। ਇਹ ਕਿੰਨੀ ਹੈਰਾਨੀ ਵਾਲੀ ਤੇ ਹਾਸੋਹੀਣੀ ਗੱਲ ਹੈ ਕਿ ਇੰਨੀ ਜ਼ਿਆਦਾ ਵਿਦਿਅਕ ਤਰੱਕੀ, ਇੰਨੀਆਂ ਵਿਗਿਆਨਕ ਖੋਜਾਂ, ਗਿਆਨ ਦੇ ਵਿਕਾਸ, ਫਿਲੋਸਫੀ ਦੀਆਂ ਬਰੀਕੀਆਂ, ਧਰਮ ਪ੍ਰਚਾਰ ਦੀ ਬੋਲਤਾ, ਕਰਮ ਕਾਂਡਾਂ ਦੀ ਭਰਮਾਰ ਤੇ ਤੀਖਣ ਬੁੱਧੀ ਦੇ ਹੁੰਦਿਆਂ ਹੋਇਆਂ ਵੀ ਅਸੀਂ ਇਸ ਕੂੜੀ ਹਉਮੈ ਦੀ ਅਣਹੋਂਦ ਦੇ ਭਰਮ ਭੁਲਾਵੇ ਤੇ ਧੋਖੇ ਨੂੰ ਵਿਚਾਰਨ ਸਮਝਣ ਤੋਂ ਅਸਮਰਥ ਰਹੇ ਹਾਂ। ਅਸੀਂ ਇਸ ਝੂਠੀ ਹਉਮੈ ਨੂੰ ਸੱਚ ਸਮਝ ਕੇ ਜਨਮਾਂ ਜਨਮਾਂ ਤੋਂ ਇਹਦੇ ਬੈਖਰੀਦ ਗੋਲੇ ਬਣੇ ਹੋਏ ਹਾਂ, ਹੁਣ ਵੀ ਬਣ ਰਹੇ ਹਾਂ। ਇਹਦੇ ਵਿੱਚ ਹੀ ਅਸੀਂ ਆਪਣਾ ਮਾਣ ਸਮਝਦੇ ਹਾਂ, ਇੱਕ ਦੂਸਰੇ ਤੋਂ ਵੱਧ ਚੜ ਕੇ ਕੰਪੀਟੀਸ਼ਨ ਵਿੱਚ ਆਪਣੀ ਹਉਮੈ ਦਾ ਪ੍ਰਗਟਾਵਾ ਕਰਨ ਨੂੰ ਅਸੀਂ ਆਪਣੀ ਵਡਿਆਈ ਸਮਝਦੇ ਹਾਂ, ਭਲਾਈ ਸਮਝਦੇ ਹਾਂ। ਭਾਵੇਂ ਇਸ ਹਉਮੈ ਦੀ ਗੁਲਾਮੀ ਵਿੱਚ ਬੇਅੰਤ ਦੁੱਖ, ਕਲੇਸ਼, ਚਿੰਤਾ, ਰੋਗ, ਜਮਾਂ ਦੇ ਠੇਂਗੇ ਤੇ ਨਰਕ ਭੋਗਦੇ ਹਾਂ। ਹਉਮੈ ਵਿੱਚ ਜਗਤ ਮੂਆ ਮਰਦੋ ਮਰਦਾ ਜਾਏ, ਹਉਮੈ ਵੱਡਾ ਗੁਬਾਰ ਹੈ, ਹਉਮੈ ਵਿੱਚ ਬੁੱਝ ਨਾ ਸਕਿਆ ਕੋਏ, ਹਉਮੈ ਦੀਰਘ ਰੋਗ ਹੈ, ਦਾਰੂ ਵੀ ਇਸ ਮਾਹੀ। ਹਉਮੈ ਦੇ ਵੱਡੇ ਦੀਰਘ ਰੋਗ ਨਾਲ ਸਿਰਫ ਅਸੀਂ ਆਪ ਹੀ ਨਰਕ ਨਹੀਂ ਭੋਗਦੇ, बल्कि अपनी अज्ञानता द्वारा अपने मन दियां नीवियां रुचियां दी बदबू सारी दुनिया विच अपने ख्यालां करतबां नाल फैलाई जांदे हां। इस तरह असी समुच्चे तौर ते अपनी होमे विच्चों उपजी हुई गिलानी दी लाग, गिलानी दी इनफेक्शन सारी दुनिया नू लाई जा रहे हां, अते रब दी सोहणी सुखदाई ते निर्मल कुदरत नू गंदला कर रहे हां। अचंभे वाली गल तां इह है कि होमे दी बाबत बेअंत ज्ञान पढ़न सुन दे बावजूद असी इस भरम भुलावे दी झूठी दुनिया चो निकलन लई तैयार नहीं। क्यों? क्योंकि जन्मा जन्मा तो इस झूठी होमे दा अभ्यास कर करके असी आप होमे दा स्वरूप बन चुके हां। सच तां इह है कि इह होमे साडे जीवन दा अनिखड़वा अंग जां जीवन रूप बन चुकी है। इथों तक कि असी गुरुआं अवतारां दे चलाए हुए धर्म ते बाणियां जां उपदेशां नूं वी आपो अपनी होमे दी रंगण चाढ़ी हुई है, ते धर्म नूं असी अपनियां अपनियां माइकी लोड़ां दी पूर्ति लई जां अपनी होमे नूं पट्ठे पाउण वास्ते ही वरतदे हां। इस तरह जदों साडे धर्म नूं होमे दी रंगण चढ़ जाए तां फिर सानूं मजहबी तसब दी रंगण वी चढ़ जांदी है, अते धर्म दे नां ते असी अत्यंत नफरत, ईरखा, द्वैत, लड़ाइयां, झगड़े, अत्याचार ते जुलम करते हैं। इस मजहबी जनून दे अन्ने जोश विच गुरुआं अवतारां महापुरखां ते निर्दोष प्राणियां उत्ते अकैह ते असह अत्याचार ते जुलम किते गए हन ते अजकल भी हो रहे हन। इस धार्मिक जनून दे अन्ने जोश विच धर्म दे नाम ते धर्म की आड़ विच असी धर्म की ही निरादरी करते हाँ, धर्म की निखेधी, बेमुखताई, बेसिदकी, बदनामी का अनजाने मुजहरा करते हाँ। साढ़े इस अन्ने मजहबी जनून का आम जनता उत्ते फिर भैड़ा हानिकारक ते डूंगा असर पैंदा है, जिदे नाल के रब्बी होंद ते धर्म की बाबत कई किस्म के शंके खड़े हो जाते हैं। सच तो यह है कि जनता दे हिरदियां विच धर्म वल्लों बेपरवाही, बेमुखताई, बेसिदकी ते नास्तिकता फैलाण विच होमे वेड़े मजहबी जनून दा, मजहबी धर्म दा ज्यादा हिस्सा है। इहदा प्रतख सबूत पिछले जमाने दा इतिहास ते अजकल दियां मजहबी लड़ाइयां साडे सामने हन। जदों साडी होमे मजहबी चोला पहन के धर्म दे नाम ते क्रोध, नफरत, ईरखा, द्वैत, लड़ाइयां, झगड़े, अत्याचार जां जुल्म विच प्रवृत्त हुंदी है तां उहनूं मजहबी जनून कहा जांदा है। अन्ने मजहबी जोश विच साडी बुद्धि भ्रिष्ट हो जांदी है ते सानूं चंगे माड़े, सच झूठ, पाप पुन, दैवी गुणा ते असरी औगणा विच निर्णा करन दी विवेक बुद्धि ही नहीं रहिंदी। इहदे ऐन उल्ट हर एक धर्म तां सानूं दया, खिमा, मैत्री भाव, प्यार, सेवा आदि दैवी गुणा वास्ते प्रेरदा है। इलाही धर्म दे दैवी गुणा दे प्रगटावे अते होमे वेड़े मजहबी जनून दे प्रगटावे विच बेअंत अंतर है। इन्हां दोनां हालतां दे नतीजे एक दूजे दे ऐन उल्ट ते मुतजाद हन। पर साडी हालत की है? खोटे को खरा कहे, खरे सार न जाने, अंधे का ना पारखू, कली काल वडाने, सुते को जागत कहे, जागत को सूता, जीवत को मुआ कहे, मुए नहीं रोता, आवत को जाता कहे, जाते को आया, पारकी को अपनी कहे, अपनो नहीं पाया, मीठे को कौड़ा कहे, कड़ुए को मीठा, राते की निंदा करे, ऐसा कल मैं डीठा। चानण दी अनहोंद नू जिवें हनेरा क्या जंदा है, इसे तरह अनभवी ज्ञान दी अनहोंद दा नाम माया है। माया दे परम भुलावे दे अंध गुबार विच होमे उपजदी है। होमे पैदा किवें हुंदी है? माया दे परम भुलावे दे अंध गुबार विच होमे उपजदी है। जिथे होमे दा बोलबाला है उत्थे इलाही भावना नहीं हो सकती। जिवें चानण ते हनेर ए एक दूजे दे उल्ट ते मुतजाद हन, इसे तरह होमे दा एहसास ते इलाही श्रद्धा भावनी ਇਹ ਇੱਕ ਦੂਜੇ ਤੋਂ ਬਿਲਕੁਲ ਉਲਟ ਤੇ ਸਵੈ ਵਿਰੋਧੀ ਹਨ। ਅਕਾਲ ਪੁਰਖ ਦੀ ਹਸਤੀ ਸੱਚ ਤੇ ਅਟਲ ਹੈ, ਹਉਮੈ ਦੀ ਕੋਈ ਹਸਤੀ ਨਹੀਂ, ਇਹ ਸਿਰਫ ਮਨ ਦਾ ਭਰਮ ਭੁਲਾਵਾ ਹੈ। ਦੂਜੇ ਲਫਜ਼ਾਂ ਵਿੱਚ ਅਗਿਆਨਤਾ ਰੂਪੀ ਮਾਇਆ ਨੇ ਸਾਡੇ ਜੀਵ ਨੂੰ, ਜੀਵ ਆਤਮਾ ਨੂੰ ਜਨਮਾਂ ਜਨਮਾਂਤਰਾਂ ਤੋਂ ਹਉਮੈ ਦੀ ਅਫੀਮ ਦੇ ਨਸ਼ੇ ਵਿੱਚ ਸਵਾ ਛੱਡਿਆ ਹੈ। ਤਿਹੀ ਗੁਣੀ ਸੰਸਾਰ ਭਰਮ ਸੁੱਤਾ ਤੇ ਸੁੱਤਿਆਂ ਰਹਿਣ ਵਿਹਾਣੀ। ਜੇ ਕੋਈ ਸਾਡੇ ਨਾਲ ਧੋਖਾ ਕਰ ਦੇਵੇ, ਛਲ ਫਰੇਬ ਕਰ ਦੇਵੇ, ਤਾਂ ਇਸ ਧੋਖੇ ਦੀ ਬਾਬਤ ਅਸੀਂ ਬੜੀ ਸ਼ਿਕਾਇਤ, ਵਾ ਵੇਲਾ ਤੇ ਰੋਸ ਪ੍ਰਗਟ ਕਰਦੇ ਹਾਂ। ਪਰ ਅਚੰਭੇ ਦੀ ਗੱਲ ਹੈ ਕਿ ਹਉਮੈ ਰੂਪੀ ਅਫੀਮ ਦੇ ਅਮਲ ਵਿੱਚ ਅਗਿਆਨਤਾ ਰੂਪੀ ਮਾਇਆ ਨੇ ਸਾਡੇ ਜੀਵ ਆਤਮਾ ਨਾਲ ਸਭ ਤੋਂ ਵੱਡਾ ਤੇ ਦੀਰਘ ਧੋਖਾ ਕੀਤਾ ਹੋਇਆ ਹੈ, ਫਰੋਡ ਕੀਤਾ ਹੋਇਆ ਹੈ। ਪਰ ਫਿਰ ਵੀ ਸਾਨੂੰ ਐਡੇ ਵੱਡੇ ਨਿੱਜੀ ਧੋਖੇ ਦਾ ਕੋਈ ਪਤਾ ਨਹੀਂ ਲੱਗਦਾ, ਅਹਿਸਾਸ ਨਹੀਂ, ਗਿਆਨ ਨਹੀਂ, ਕੋਈ ਵਾਵੇਲਾ ਨਹੀਂ ਕਰਦੇ, ਸ਼ਿਕਾਇਤ ਨਹੀਂ ਕਰਦੇ, ਰੋਸ ਨਹੀਂ ਕਰਦੇ। ਅਤੇ ਇਸ ਦੀਵੀ ਮਾਇਆ ਦੀ ਨਿੰਦਰ ਜਾਂ ਪਿਣਕ ਤੋਂ ਜਾਗਣ ਜਾਂ ਇਸ ਵੱਡੇ ਧੋਖੇ ਤੋਂ ਬਚਣ ਲਈ ਸਾਨੂੰ ਕਦੇ ਖਿਆਲ ਨਹੀਂ ਆਉਂਦਾ, ਲਾਲਸਾ ਨਹੀਂ ਉਪਜਦੀ, ਲੋੜ ਨਹੀਂ ਭਾਸਦੀ, ਉੱਦਮ ਨਹੀਂ ਹੁੰਦਾ, ਨਿਸ਼ਚਾ ਹੀ ਨਹੀਂ ਆਉਂਦਾ। ਕੋਈ ਵੀ ਜੀਵ ਇਹ ਮੰਨਣ ਨੂੰ ਹਰਗਿਜ਼ ਤਿਆਰ ਨਹੀਂ ਕਿ ਉਹਦੇ ਵਿੱਚ ਹਉਮੈ ਹੈ, ਹਾਲਾਂਕਿ ਦਿਨ ਰਾਤ ਨਿਮਕ ਨਿਮਕ ਅਸੀਂ ਹਉਮੈ 'ਚ ਵਰਤਦੇ ਹਾਂ, ਵਿਚਰਦੇ ਹਾਂ, ਅਤੇ ਮੈਂ ਮੇਰੀ ਹੀ ਸਾਡੇ ਵਿੱਚ ਬੋਲਬਾਲਾ ਹੈ। ਜੀਵ ਦਾ ਇਹ ਕਹਿਣਾ ਕਿ ਮੇਰੇ ਅੰਦਰ ਹਉਮੈ ਨਹੀਂ ਹੈ, ਇਹੀ ਇਸ ਗੱਲ ਦਾ ਪੱਕਾ ਸਬੂਤ ਹੈ ਕਿ ਉਹਦੇ ਅੰਦਰ ਹਉਮੈ ਇੰਨੀ ਰਚ ਮਿਚ ਗਈ ਹੈ, ਉਹ ਖੁਦ ਹਉਮੈ ਦਾ ਸਰੂਪ ਬਣ ਚੁੱਕਾ ਹੈ। ਇਸ ਕਰਕੇ ਹੁਣ ਉਸਨੂੰ ਹਉਮੈ ਦਾ ਅਹਿਸਾਸ ਹੀ ਨਹੀਂ ਹੋ ਰਿਹਾ ਅਤੇ ਉਹ ਹਉਮੈ ਦੀ ਹੋਂਦ ਤੋਂ ਬਿਲਕੁਲ ਨਾਵਾਕਫ ਜਾਂ ਅਗਿਆਨਤਾ ਦੀ ਢੀਠਤਾਈ ਵਿੱਚ ਵਰਤ ਰਿਹਾ ਹੈ ਅਤੇ ਦੂਜੇ ਭਾਵ ਦੇ ਭਰਮਗੜ ਵਿੱਚ ਗਲਤਾਨ ਹੈ। ਇੱਥੋਂ ਤੱਕ ਕਿ ਹਉਮੈ ਦੇ ਵਿੱਚ ਰਚਿਆ ਹੋਣ ਦੇ ਬਾਵਜੂਦ ਉਹਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਮੈਂ ਹਉਮੈ ਵਿੱਚ ਜੀ ਰਿਹਾ ਹਾਂ। ਜਿਸ ਇਨਸਾਨ ਨੂੰ ਜਿਵੇਂ ਤਪਦਿਕ ਵਰਗੀ ਮੌਲਿਕ ਬਿਮਾਰੀ ਚਿੰਬੜੀ ਹੋਵੇ ਲੇਕਿਨ ਉਹਨੂੰ ਆਪਣੀ ਬਿਮਾਰੀ ਦਾ ਪਤਾ ਹੀ ਨਾ ਹੋਵੇ, ਤਾਂ ਫਿਰ ਉਹਨੂੰ ਉਸ ਮੌਲਿਕ ਬਿਮਾਰੀ ਦੇ ਇਲਾਜ ਦੀ ਲੋੜ ਵੀ ਨਹੀਂ ਪਾਸਦੀ। ਠੀਕ ਇਸੇ ਤਰ੍ਹਾਂ ਸਾਡੇ ਹਉਮੈ ਵਿਹੜੇ ਜੀਵਾਂ ਦੀ ਹਾਲਤ ਹੁੰਦੀ ਹੈ ਕਿ ਸਾਨੂੰ ਆਪਣੇ ਇਸ ਮੋਹਲਕ ਗੁੱਝੇ ਦੀਰਘ ਰੋਗ ਦਾ ਪਤਾ ਹੀ ਨਹੀਂ, ਅਹਿਸਾਸ ਹੀ ਨਹੀਂ, ਇਸੇ ਕਰਕੇ ਇਹਦੇ ਤੋਂ ਦੂਰ ਹੋਣ ਦੀ ਅਸੀਂ ਕੋਸ਼ਿਸ਼ ਵੀ ਨਹੀਂ ਕਰਦੇ। ਭਾਵੇਂ ਇਸ ਹਉਮੈ ਦੀਰਘ ਰੋਗ ਦੀ ਵਜ੍ਹਾ ਨਾਲ ਆਪ ਸਹੇੜਿਆ ਨਰਕਮਈ ਜੀਵਨ ਭੋਗਦੇ ਹਾਂ ਲੇਕਿਨ ਇਸੇ ਵਿੱਚ ਹੀ ਅਸੀਂ ਸੰਤੁਸ਼ਟ ਰਹਿੰਦੇ ਹਾਂ। ਇਨ ਪੰਚਨ ਮੇਰਾ ਮਨ ਜੋ ਵਿਗਾਰਿਓ, ਪਲ ਪਲ ਹਰ ਜੀ ਤੇ ਅੰਤਰ ਪਾਰਿਓ। ਇਨ ਮਾਇਆ ਜਗਦੀਸ਼ ਗੁਸਾਈ, ਤੁਮਰੇ ਚਰਨ ਵਿਸਾਰੇ, ਕਿੰਚਿਤ ਪ੍ਰੀਤ ਨਾ ਉਪਜੇ ਜਨ ਕੋ, ਜਨ ਕਹਾ ਕਰੇ ਬੇਚਾਰੇ। ਇਹ ਮਾਇਆ ਜਿਤ ਹਰ ਵਿਸਰੇ, ਮੋਹ ਉਪਜੇ ਪਾਓ ਦੂਜਾ ਲਾਇਆ। ਜਿਵੇਂ ਕਿਸੇ ਪਾਤਸ਼ਾਹ ਦਾ ਸ਼ਹਿਜ਼ਾਦਾ ਪ੍ਰਿੰਸ ਗਵਾਚ ਜਾਵੇ ਤਾਂ ਉਹ ਕਿਸੇ ਮਾਛੀ ਦੇ ਹੱਥ ਆ ਜਾਵੇ, ਮਛੇਰੇ ਦੇ ਹੱਥ ਆ ਜਾਵੇ, ਤਾਂ ਉਹ ਮਛੇਰਾ ਉਹਨੂੰ ਆਪਣੇ ਕੰਮੀ ਲਾ ਛੱਡਦਾ ਹੈ ਅਤੇ ਸ਼ਹਿਜ਼ਾਦੇ ਨੂੰ ਧੋਖੇ ਵਿੱਚ ਰੱਖ ਕੇ, ਉਹ ਆਪਣੀ ਕੈਦ ਵਿੱਚ ਰੱਖ ਕੇ ਆਪਣੇ ਕਾਜ ਸਵਾਰਦਾ ਹੈ। ਇਸ ਤਰ੍ਹਾਂ ਸ਼ਹਿਜ਼ਾਦੇ ਨੂੰ ਉਹਦੀ ਸ਼ਾਹੀ ਵਿਰਾਸਤ ਤੋਂ ਉਹ ਵਾਂਝਿਆ ਰੱਖਦਾ ਹੈ, ਜੋ ਕਿ ਸ਼ਹਿਜ਼ਾਦੇ ਨਾਲ ਇੱਕ ਵੱਡਾ ਅਤੇ ਦੀਰਘ ਧੋਖਾ ਹੁੰਦਾ ਹੈ। ਠੀਕ ਇਸੇ ਤਰ੍ਹਾਂ ਭਾਵੇਂ ਗੁਰਬਾਣੀ ਪੁਕਾਰ ਪੁਕਾਰ ਕੇ ਸਾਡੀ ਸ਼ਾਹੀ ਵਿਰਾਸਤ ਦਾ ਐਲਾਨ ਕਰੀ ਜਾਂਦੀ ਹੈ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਪਰ ਹਉਮੈ ਦੇ ਨਸ਼ੇ ਦੀ ਪਿਣਕ ਵਿੱਚ ਸਾਡੀ ਹਾਲਤ ਕਿਜ ਨਾ ਬੁੱਝੇ ਕਿਜ ਨਾ ਸੁੱਝੇ ਵਾਲੀ ਹੋ ਰਹੀ ਹੈ ਤੇ ਅਸੀਂ ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ ਅਨੁਸਾਰ ਹਉਮੈ ਵਿੱਚ ਹੀ ਫਸ ਕੇ ਦੁਖੀ ਵੀ ਹੁੰਦੇ ਰਹਿੰਦੇ ਹਾਂ ਤੇ ਹਾਏ ਪੈਰ ਪਾਰਿਆ ਕਰਦੇ ਆਪਣਾ ਅਮੋਲਕ ਜੀਵਨ ਅਜਾਈ ਗਵਾ ਰਹੇ ਹਾਂ। ਇਸ ਵਿਚਾਰ ਵਿੱਚ ਮਾਇਆ, ਚਾਨਣ, ਹਨੇਰ, ਭਰਮ ਭੁਲਾਵਾ, ਹਉਮੈ, ਅੰਧ ਗੁਬਾਰ ਆਦਿ ਲਫ਼ਜ਼ ਵਰਤੇ ਗਏ ਹਨ। ਇਹਨਾਂ ਤੋਂ ਭਾਵ ਇਹ ਕੋਈ ਅੱਡਰੀਆਂ ਹਸਤੀਆਂ ਨਹੀਂ ਹਨ, ਇਹ ਗੁਰਮੁਖ ਪਿਆਰਿਆਂ ਨੇ ਸਾਨੂੰ ਸਮਝਾਉਣ ਵਾਸਤੇ ਇਹ ਦ੍ਰਿਸ਼ਟਾਂਤ ਦਿੱਤੇ ਹਨ ਇਹ ਮਨ ਦੇ ਅਨੇਕ ਭਾਂਤ ਦੇ ਰੰਗ ਤਰੰਗ ਹੀ ਹਨ, ਖਿਆਲ ਹਨ, ਭਾਵਨਾ ਹਨ, ਵਲਵਲੇ ਹਨ। ਸਾਰੀ ਸ੍ਰਿਸ਼ਟੀ ਦੇ ਅੰਦਰ ਜੀਵਨ ਰੌਂ ਜਾਂ ਇਲਾਹੀ ਜੋਤ ਰਵ ਰਹੀ ਭਰਪੂਰ ਹੈ। ਇਹ ਜੋਤ ਤਾਂ ਇੱਕੋ ਹੈ, ਨਿਰਮਲ ਹੈ, ਪਰ ਜਦੋਂ ਇਸ ਜੋਤ ਦਾ ਸਾਡੇ ਮਨ ਰਾਹੀਂ ਬਾਹਰਮੁਖੀ ਪ੍ਰਕਾਸ਼ ਹੁੰਦਾ ਹੈ ਤਾਂ ਮਨ ਦੇ ਹੀ ਅਨੇਕਾਂ ਖਿਆਲਾਂ, ਵਲਵਲਿਆਂ, ਭਾਵਨਾਵਾਂ, ਨਿਸ਼ਚਿਆਂ ਦੇ ਭਾਂਤ ਭਾਂਤ ਰੰਗਾਂ ਤਰੰਗਾਂ ਅਨੁਸਾਰ ਜੋਤ ਦੀ ਰੌਸ਼ਨੀ ਬਾਹਰ ਪ੍ਰਗਟ ਹੁੰਦੀ ਹੈ। ਜਿਹੋ ਜਿਹੇ ਸਾਡੇ ਮਨ ਦੇ ਦੀਆਂ ਭਾਵਨਾਵਾਂ ਹਨ, ਰੰਗ ਤਰੰਗ ਹਨ, ਉਹੋ ਜਿਹੀ ਬਾਹਰਲੇ ਬਲਬ ਦੇ ਉਛਾੜ ਗਿਲਾਫ ਦੇ ਵਾਂਗ ਸਾਡੀ ਰੰਗ ਬਿਰੰਗੀ ਰੌਸ਼ਨੀ ਜਿਹੜੀ ਬਾਹਰ ਪ੍ਰਗਟ ਹੁੰਦੀ ਹੈ। ਉਦਾਹਰਣ ਦੇ ਤੌਰ ਤੇ ਬਿਜਲੀ ਦਾ ਕਰੰਟ ਤਾਂ ਇੱਕ ਹੈ, ਪਰ ਅਨੇਕਾਂ ਸ਼ਕਲਾਂ ਤੇ ਰੰਗਾਂ ਵਾਲੇ ਬਲਬਾਂ ਅਨੁਸਾਰ ਉਹਦੀ ਬਾਹਰ ਰੰਗ ਬਿਰੰਗੀ ਰੌਸ਼ਨੀ ਪ੍ਰਗਟ ਹੁੰਦੀ ਹੈ। ਗੁਰਬਾਣੀ ਵਿੱਚ ਮਨ ਦੇ ਇਹਨਾਂ ਅਨੇਕਾਂ ਤਰੰਗਾਂ ਨੂੰ ਇਉਂ ਦਰਸਾਇਆ ਗਿਆ ਹੈ, ਇਹ ਮਨੁਆ ਖਿੰਨਾ ਟਿਕੈ ਬਹੁ ਰੰਗੀ, ਦਹਿ ਦਹਿ ਦਿਸ ਚਲ ਚਲ ਹੰਡੇ, ਗੁਰਪੂਰਾ ਪਾਇਆ ਵਡਭਾਗੀ, ਹਰ ਮੰਤਰ ਦੀਆ ਮਨ ਠਾਡੇ। ਮਨ ਤੂੰ ਗਾਰਬ ਅਟਿਆ, ਗਾਰਬ ਲੱਦਿਆ ਜਾਏ, ਮਾਇਆ ਮੂਣੀ ਮੂਹਿਆ, ਫਿਰ ਫਿਰ ਜੂਨੀ ਪਵਾਏ, ਗਾਰਬ ਲਾਗਾ ਜਾਏ ਮੁਗਧ ਮਨ, ਅੰਤ ਗਿਆ ਪਛਤਾਏ, ਅਹੰਕਾਰ ਤਿਸ਼ਨਾ ਰੋਗ ਲੱਗਾ, ਬਿਰਥਾ ਜਨਮ ਗਵਾਏ। ਮਨ ਮੈਲੇ ਸਭ ਕਿਜ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ, ਇਹ ਜਗਤ ਭਰਮ ਭੁਲਾਇਆ, ਵਿਰਲਾ ਬੁਝੈ ਕੋਏ। ਮਾਈ ਮਨ ਮੇਰੋ ਬਸ ਨਾਹੇ, ਨਿਸ ਬਾਸੁਰ ਬਿਖਿਅਨ ਕੋ ਤਾਵਤ, ਕੇ ਬਿਦ ਰੋਕੋ ਤਾਹੇ, ਬੇਦ ਪੁਰਾਨ ਸਿਮਰਤ ਕੇ ਮਤ ਸੁਨ, ਨਿਮਖ ਨਾ ਹੀਏ ਬਸਾਵੈ, ਪਰ ਧਨ ਪਰ ਦਾਰਾ ਸਿਉ ਰਚਿਓ, ਬਿਰਥਾ ਜਨਮ ਸਿਰਾਵੇ। ਮਨ ਕੇ ਅਧਿਕ ਤਰੰਗ ਕਿਉਂ ਦਰ, ਸਾਹਿਬ ਛੂਟੀਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰੇ ਸਾਧ ਸੰਗਤ ਜੀਓ, ਇਹ ਗੁਰਮੁਖ ਪਿਆਰਿਆਂ ਦੇ ਅਨੁਭਵੀ ਗੁਰਬਾਣੀ ਵਿਚਾਰ ਦੇ ਲੇਖਾਂ ਦੇ ਵਿੱਚੋਂ ਹੋਮੇ ਭਾਗ ਪਹਿਲਾ ਗੁਰਬਾਣੀ ਵਿਚਾਰ ਨੰਬਰ 9 ਇੱਥੇ ਆਪ ਜੀ ਦੇ ਸਾਹਮਣੇ ਪੜ੍ਹਿਆ ਗਿਆ ਹੈ। ਇਹਦਾ ਦੂਸਰਾ ਭਾਗ ਅਤੇ ਹੋਰ ਅਲੱਗ ਅਲੱਗ ਵਿਸ਼ਿਆਂ ਦੇ ਉੱਤੇ ਲਿਖੇ ਹੋਏ ਗੁਰਮੁਖ ਪਿਆਰਿਆਂ ਦੇ ਲੇਖ ਆਪ ਜੀ ਨੂੰ ਗੁਰਬਾਣੀ ਵਿਚਾਰ ਦੇ ਲੇਖਾਂ ਦੇ ਸਟਾਲ 'ਤੇ ਮਿਲ ਸਕਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।